ओहरा दिज गमनियो दिल्ली दिशा सने सने मग जाए पहुंचे चंदू के सदन आशक दई बधाए।
वाहगुरु जी का खालसा वाहगुरु जी की फतेह। तुम सुल्तान कहा हो मियां तेरी कवन बड़ाई जो तू देहे सो कहा स्वामी मैं मूर्ख कहन न जाई तेरे गुण गावा देहे बुझाई जैसे सच में रहो रजाई।
दिस प्लीज फाइट नाउ।
हाजरा हजूर जहरा जहूर राजान राज पानान पहान देवान देव उपमा महान दसों पातशाहां दी जागदी आत्मक जोत दसों पातशाहां दे पावन स्वरूप धन श्री गुरु ग्रंथ साहिब जी महाराज सतगुरु जी दे पवित्र चरण कमलां च संध्या वेले दे सजे हुए दीवाना च जुड़ बैठी सतगुरां दे परम प्यार च परोती हुई गुरु रंग चरंगी हुई गुरु खालसा साध संगत
दिस फॉर मेड बाय द ट्रायल वर्जन ऑफ एडवांस ऑडियो कंप्रेसर प्लीज फाइट नाउ।
नेता प्रति गुरु चरणा च एकत्र होके सतगुरु जी का पावन पवित्र इतिहास गुरु घर की पवित्र लड़ीवार कथा बहुत ही अदब सत्कार श्रद्धा भावना नाल सरवण कर रहे हैं। जगत गुरु श्री गुरु अर्जन देव साहब जी महाराज श्री अमृतसर साहब विखे विराजमान हैं। इधर दीवान चंदू दी लड़की का रिश्ता लभण वास्ते चंदू दे भेजे हुए ब्राह्मण नाई कले कले नगर जाके पाल कर रहे ने खोज कर रहे ने कि कोई चंगा रिश्ता मिले जे कोई धनवान मिलदा चंदू दे समान ते उहदी जात उह नीवी मिलदी है जे जात उच्ची मिलदी है तां कोई धनवान नजर नहीं आउंदा जे जात ते धनवान दोवें मिलदे ने ते फिर उहनां दा अगे जिहड़ा बच्चा है उह कोझा रूप हुंदा उहदा कोई उह चंगा सरूप नहीं हुंदा। बड़े नगरां विच पुछ पछा के हार गए थक गए आखिरकार चलदिया चलदिया लाहौर पहुंचे।
लाहौर आके इन्होंने
बहुत भाल की पर कोई चंदू दे मेल का रिश्ता नहीं मिलिया। उथे सिखां विच बैठिया गल्लां कर रहे सी असी तां हार गए आ रिश्ता नहीं कोई मिल रहा सानू तीन चीजां चाहीदियां ने एक तां चंदू दे बराबर कोई धनवान होवे दूसरा चंदू दे बराबर ही उच्ची कुल होवे ते तीजा लड़का बच्चा भी सुंदर होवे। सिखां ने आख्या कि ऐसा रिश्ता तां तुहानू गुरु घर च मिल सकदा है गुरु अर्जन साहिब जैसा धनवान कोई नहीं हजारां संगतां उहनां दे चरणां विच आउंदियां ने लक्ष्मी तां उहनां दे चरणां विच हर वक्त हथ जोड़ के खड़ोती
रहिंदी
उहनां दी कुल वी उच्ची है ते उहनां दे साहिबजादे श्री हरगोबिंद साहिब दी तां उपमा ही की करिए उह इतने सुंदर स्वरूप ने ਕਿ ਕਰੋੜਾਂ ਕਾਮਦੇਵਾਂ ਦੀ ਸੁੰਦਰਤਾ ਵੀ ਉਨ੍ਹਾਂ ਦੀ ਸੁੰਦਰਤਾ ਅੱਗੇ ਫਿੱਕੀ ਪੈਂਦੀ ਹੈ। ਜਦੋਂ ਬ੍ਰਾਹਮਣ ਨੇ ਗੱਲ ਸੁਣੀ, ਕਹਿਣ ਲੱਗਾ ਇਹ ਰਿਸ਼ਤਾ ਤਾਂ ਸਾਨੂੰ ਜ਼ਰੂਰ ਵੇਖਣਾ ਚਾਹੀਦਾ ਹੈ। ਇਹ ਲਾਹੌਰ ਤੋਂ ਚੱਲ ਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਪਹੁੰਚੇ, ਅੱਗੇ ਗੁਰੂ ਅਰਜਨ ਸਾਹਿਬ ਦਾ ਦੀਵਾਨ ਸੱਚਖੰਡ ਹਰਿਮੰਦਰ ਸਾਹਿਬ ਚ ਲੱਗਾ ਹੋਇਆ ਵੇਖਿਆ, ਬਹੁਤ ਸੰਗਤਾਂ ਆ ਰਹੀਆਂ ਨੇ, ਮਾਇਆ ਦੀ ਕੋਈ ਕਮੀ ਨਹੀਂ। ਇੰਨੇ ਨੂੰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਬਾਰ ਚ ਆ ਗਏ, ਬੜਾ ਸੁੰਦਰ ਸਰੂਪ, ਉੱਚਾ ਲੰਮਾ ਕੱਦ, ਨੇਤਰ ਕਮਲ ਸਰੀਖੇ ਹਨ, ਨਾਸਕਾ ਬੜੀ ਸੁੰਦਰ ਹੈ, ਦੰਦ ਇਸ ਤਰ੍ਹਾਂ ਨੇ ਜਿਵੇਂ ਮੋਤੀ ਹਨ, ਬਾਹਾਂ ਪੁਜਡੰਡੇ ਬੜੇ ਬਲੀ ਤੇ ਬਲਵਾਨ ਨੇ, ਸੁਪਾਰੀ ਦੇ ਬੂਟੇ ਵਾਂਗਰ ਸਤਿਗੁਰਾਂ ਦੀਆਂ ਸਿੱਧੀਆਂ ਇੱਕ ਸਮ ਲੱਤਾਂ ਹਨ, ਬਹੁਤ ਹੀ ਸੁੰਦਰ ਚਰਨ ਕਮਲ ਨੇ, ਸੀਸ ਤੇ ਜਗ੍ਹਾ ਹੈ, ਕਲਗੀ ਹੈ, ਦਸਤਾਰ ਸੋਭ ਰਹੀ ਹੈ। ਵੇਖ ਕੇ ਮੋਹਿਤ ਹੋ ਗਏ ਕਿ ਐਸਾ ਜਵਾਈ ਜੇ ਚੰਦੂ ਨੂੰ ਮਿਲ ਜਾਏ ਤੇ ਉਹਦੇ ਭਾਗ ਹੀ ਜਾਗ ਪੈਣ। ਲਾਗੇ ਬੈਠੇ ਸਿੱਖਾਂ ਕੋਲੋਂ ਪੁੱਛਿਆ, ਜੀ ਗੁਰੂ ਸਾਹਿਬ ਦੀ ਕੁੱਲ ਤੇ ਜਾਤੀ ਕੀ ਹੈ? ਅਸੀਂ ਰਿਸ਼ਤਾ ਕਰਨ ਲਈ ਆਏ
ਹਾਂ।
ਸਿੱਖਾਂ ਨੇ ਦੱਸਿਆ, ਜੀ ਇਨ੍ਹਾਂ ਦੀ ਜਾਤੀ ਸੋਢੀਆਂ ਦੀ ਜਾਤੀ ਉੱਤਮ ਜਾਤੀ ਹੈ, ਸਰਵੋਤਮ ਵੰਸ਼ ਹੈ। ਫਿਰ ਇਹ ਗੁਰੂ ਅਰਜਨ ਸਾਹਿਬ ਕੋਲ ਆਏ, ਸਤਿਗੁਰਾਂ ਨੂੰ ਆ ਕੇ ਬੇਨਤੀ ਕੀਤੀ ਕਿ ਅਸੀਂ ਸ਼ਾਹ ਦੀਵਾਨ ਸੁਤਾ ਕੋ ਨਾਤਾ ਕਰਿਓ ਚਾਹਤ ਹਮ ਤੁਮਰੇ ਤਾਤਾ। ਬਾਦਸ਼ਾਹ ਜਹਾਂਗੀਰ ਦਾ ਦੀਵਾਨ ਹੈ ਚੰਦੂ, ਉਹਦੀ ਲੜਕੀ ਦਾ ਰਿਸ਼ਤਾ ਅਸੀਂ ਤੁਹਾਡੇ ਸਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਨਾਲ ਕਰਨਾ ਚਾਹੁੰਦੇ ਹਾਂ। ਇਕ ਵਾਰ ਅਸੀਂ ਦਿੱਲੀ ਜਾ ਕੇ ਦੀਵਾਨ ਚੰਦੂ ਨੂੰ ਦੱਸ ਦਈਏ, ਦੁਬਾਰਾ ਅਸੀਂ ਛੇਤੀ ਨਾਲ ਆਵਾਂਗੇ ਔਰ ਆ ਕੇ ਸਗਾਈ ਕਰਾਂਗੇ। ਸਤਿਗੁਰਾਂ ਨੇ ਬੈਠਣ ਕੀਤਾ, ਭਾਈ ਨਾ ਤੁਹਾਡੇ ਵੱਸ ਕੁਝ ਹੈ ਨਾ ਸਾਡੇ, ਹੋਣਾ ਤਾਂ ਉਹ ਹੈ ਜੋ ਪਰਮੇਸ਼ਰ ਨੇ ਵਿਧੀ ਰਚੀ ਹੋਈ ਹੈ, ਪਹਿਲਾਂ ਹੀ ਉਹਨੇ ਰਚੀ ਸੀ।
This farm made by the trial version as a
ਲਾਗ ਲੈ ਲੋ, ਕਹਿੰਦੇ ਸੀ ਲਾਗ ਤਾਂ ਅਸੀਂ ਜਦੋਂ ਦੂਜੀ ਵੇਰ ਆਵਾਂਗੇ ਫੇਰ ਹੀ ਲਵਾਂਗੇ। ਇਸ ਤਰ੍ਹਾਂ ਕਹਿ ਕੇ ਇਹ ਨਾਈ ਤੇ ਬ੍ਰਾਹਮਣ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦਿੱਲੀ ਨੂੰ ਤੁਰ ਪਏ ਨੇ ਵਾਪਸ। ਦਿੱਲੀ ਪਹੁੰਚ ਕੇ ਜਿਵੇਂ ਦੀਵਾਨ ਚੰਦੂ ਨਾਲ ਮਿਲ ਕੇ ਵਾਰਤਾਲਾਪ ਕਰ ਰਹੇ ਨੇ, ਆਓ ਸਾਰੀ ਕਥਾ। ਮਨ ਬਿਰਤੀਆਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਨਾਲ ਜੋੜ ਕੇ ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ ਸ੍ਰੀ
ਵਾਹਿਗੁਰੂ ਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਗੁਰੂ ਸਾਹਿਬ ਜੀ।
ਦੋਹਰਾ
ਜਿਜ ਗਮਨਿਓ ਦਿੱਲੀ ਦਿਸ਼ਾ, ਸਨੇ ਸਨੇ ਮਗ ਜਾਏ।
ਇਹ ਜਿਹੜਾ ਬ੍ਰਾਹਮਣ ਸੀ ਜੋ ਰਿਸ਼ਤਾ ਲੱਭਣ ਵਾਸਤੇ ਆਇਆ, ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਕੋਲੋਂ ਵਿਦਾ ਹੋ ਕੇ ਇਹ ਦਿੱਲੀ ਦਿਸ਼ਾ ਨੂੰ ਚੱਲ ਪਿਆ ਹੈ, ਔਰ ਸਨੇ ਸਨੇ ਸਹਿਜੇ ਸਹਿਜੇ ਰਸਤੇ ਵਿਚ ਚੱਲਦਾ ਜਾ ਰਿਹਾ।
ਪਹੁੰਚੇ ਚੰਦੂ ਕੇ ਸਦਨ, ਆਸ਼ਕ ਦਈ ਵਧਾਏ।
ਬ੍ਰਾਹਮਣ ਤੇ ਨਾਈ ਚੱਲ ਕੇ ਦੀਵਾਨ ਚੰਦੂ ਦੇ ਘਰ ਪਹੁੰਚੇ ਤੇ ਚੰਦੂ ਦੇ ਕੋਲ ਆ ਕੇ ਇਨ੍ਹਾਂ ਨੇ ਵਧਾਈ ਦਿੱਤੀ ਹੈ, ਵਧਾਈ ਹੋਵੇ ਚੰਦੂ ਤੈਨੂੰ ਵਧਾਈ, ਤੇ ਨਾਲੇ ਇਹਨੂੰ ਆਸ਼ੀਰਵਾਦ ਦਿੱਤੀ ਹੈ ਕਿਉਂਕਿ ਬ੍ਰਾਹਮਣ ਸੀ, ਚੰਦੂ ਇਨ੍ਹਾਂ ਦੀ ਕੁੱਲ ਦਾ ਜਜਮਾਨ ਹੈ। ਬ੍ਰਾਹਮਣ ਲੋਕ ਆਪਣੇ ਜਜਮਾਨਾਂ ਨੂੰ ਅਸੀਸਾਂ ਦਿੰਦੇ ਨੇ, ਇਸ ਕਰਕੇ ਇਸ ਬ੍ਰਾਹਮਣ ਨੇ ਆ ਕੇ ਚੰਦੂ ਨੂੰ ਅਸੀਸ ਦਿੱਤੀ ਹੈ।
ਸਵਈਆ ਛੰਦ ਬੈਠ ਸਮੀਪ ਸੁਨਾਵਨ ਕੀਨਸ,
ਉਸ ਵਕਤ ਕੋਲ ਆ ਕੇ ਬੈਠ ਗਏ ਤੇ ਕੋਲ ਆ ਕੇ ਬੈਠ ਕੇ ਦੀਵਾਨ ਚੰਦੂ ਨੂੰ ਇਨ੍ਹਾਂ ਨੇ ਸਾਰੀ ਗੱਲ ਦੱਸੀ ਹੈ ਜੋ ਕਰਕੇ ਆਏ ਹਨ।
ਵਿਚਰੇ ਜੈ ਕੈ ਪੁਰ ਸਮੁਦਾਏ,
ਕਹਿਣ ਲੱਗੇ ਦੀਵਾਨ ਜੀ ਤੁਹਾਡੀ ਲੜਕੀ ਦਾ ਰਿਸ਼ਤਾ ਲੱਭਣ ਵਾਸਤੇ ਅਸੀਂ ਬੜੀ ਮਿਹਨਤ ਕੀਤੀ ਹੈ, ਬੜੇ ਨਗਰਾਂ ਵਿਚ ਜਾ ਕੇ ਬਹੁਤ ਸਾਰੇ ਸ਼ਹਿਰਾਂ ਵਿਚ ਜਾ ਕੇ ਗ੍ਰਾਮਾਂ ਵਿਚ ਜਾ ਕੇ ਅਸੀਂ ਖੋਜ ਕੀਤੀ ਹੈ
ਨੈ ਪਾਇਓ ਸਨ ਬੰਦ ਕਿਸੀ ਥਲ
ਸਾਨੂੰ ਕੋਈ ਇਹੋ ਜਿਹਾ ਰਿਸ਼ਤਾ ਨਹੀਂ ਮਿਲਿਆ ਜਿੱਥੇ ਅਸੀਂ ਤੇਰਾ ਸੰਬੰਧ ਜੋੜ ਸਕਦੇ ਤੇਰੀ ਲੜਕੀ ਦਾ ਸੰਬੰਧ ਜੋੜ ਸਕਦੇ ਇਹੋ ਜਿਹਾ ਕਿਸੇ ਵੀ ਥਾਂ ਤੇ ਸਾਨੂੰ ਕੋਈ ਐਸਾ ਰਿਸ਼ਤਾ ਨਹੀਂ ਮਿਲਿਆ ਅਸੀਂ ਬੜੀ ਥਾਵਾਂ ਤੇ ਭਾਲ ਕੀਤੀ ਹੈ
ਲਵਪੁਰ ਤੇ ਸੁਧ ਕੋ ਪੁੰਨ ਪਾਏ
ਫਿਰਦਿਆਂ ਵਿਚਰਦਿਆਂ ਵਿਚਰਦਿਆਂ ਅਸੀਂ ਲਾਹੌਰ ਚਲੇ ਗਏ ਤੇ ਲਾਹੌਰ ਜਦੋਂ ਪਹੁੰਚੇ ਤੇ ਉਥੇ ਸਾਨੂੰ ਕੁਝ ਬੰਦਿਆਂ ਕੋਲੋਂ ਖ਼ਬਰ ਮਿਲੀ ਲਾਹੌਰ ਸ਼ਹਿਰ ਤੋਂ ਸਾਨੂੰ ਕੁਝ ਵਿਅਕਤੀਆਂ ਕੋਲੋਂ ਸੁਧ ਮਿਲੀ
ਪਿੱਛੇ ਉਹ ਪਹੁੰਚ ਤੇ ਭਲੋ ਟਿਕਾਨੋ
ਜਿੱਥੇ ਉਨ੍ਹਾਂ ਲੋਕਾਂ ਨੇ ਸਾਨੂੰ ਦੱਸਿਆ ਵੀ ਫਲਾਣੀ ਥਾਂ ਤੇ ਫਲਾਣੇ ਨਗਰ ਚਲੇ ਜਾਓ ਅਸੀਂ ਜਦੋਂ ਜਾ ਕੇ ਉਥੇ ਉਹ ਜਗ੍ਹਾ ਵੇਖੀ ਤੇ ਸਾਨੂੰ ਉਹ ਜਗ੍ਹਾ ਬੜੀ ਪਸੰਦ ਆਈ ਜਿੱਥੇ ਹੁਣ ਅਸੀਂ ਤੇਰੀ ਲੜਕੀ ਦਾ ਰਿਸ਼ਤਾ ਕਰਕੇ ਆਏ ਹਾਂ ਸੰਬੰਧ ਜੋੜ ਕੇ ਆਏ ਹਾਂ ਗੱਲਬਾਤ ਛੇੜ ਕੇ ਆਏ ਹਾਂ ਉਸ ਜਗ੍ਹਾ ਤੇ ਅਸੀਂ ਗਏ ਉਹ ਸਾਨੂੰ ਜਗ੍ਹਾ ਬੜੀ ਚੰਗੀ ਲੱਗੀ ਉਹ ਥਾਂ ਬੜਾ ਭਲਾ ਸੀ
ਸੋਡੀ ਬੰਸ ਬਿਦਤ ਸਭ ਥਾਏ
ਸੋਡੀਆਂ ਦਾ ਬੰਸ ਹੈ ਬੜਾ ਉੱਤਮ ਬੰਸ ਹੈ ਸੋਡੀਆਂ ਦਾ ਸੋਡੀਆਂ ਦੀ ਕੁੱਲ ਬੜੀ ਉੱਤਮ ਹੈ ਔਰ ਸੋਡੀਆਂ ਦੀ ਬੰਸ ਸਾਰੇ ਜਗਤ ਵਿਚ ਬਿਦਤ ਹੈ
ਸ੍ਰੀ ਰਘੁਬਰ ਕੀ ਕੁੱਲ ਅਕਲੰਕ ਜੋ
ਸੋਡੀ ਤੇ ਬੇਦੀ ਇਹ ਜਿਹੜੇ ਦੋ ਕੁੱਲਾਂ ਨੇ ਜਾਂ ਜਿਹੜੀਆਂ ਦੋ ਅੰਸਾਂ ਨੇ ਰਘੁਬਰ ਤੋਂ ਚੱਲੀਆਂ ਹਨ ਸ੍ਰੀ ਰਘੁਬਰ ਤੋਂ ਚੱਲੀਆਂ ਹੋਈਆਂ ਇਹ ਦੋ ਕੁੱਲਾਂ ਜੋ ਸਾਰੇ ਜਗਤ ਵਿਚ ਬੜੀਆਂ ਪੂਜਦੀਕ ਨੇ ਸੋਡੀਆਂ ਦੀ ਬੰਸ ਵੀ ਬੜੀ ਉੱਤਮ ਤੇ ਸਰਵੋਤਮ ਹੈ
ਜਗਤ ਪੂਜਿਐ ਅਬ ਗੁਰ ਸੁਖਦਾਏ
ਸੋਡੀਆਂ ਦੀ ਕੁੱਲ ਦੇ ਵਿਚ ਇਸ ਵਕਤ ਤੋਂ ਗੁਰੂ ਬਣ ਕੇ ਸਾਰੇ ਜਗਤ ਦੇ ਪੂਜਨੀਕ ਹੋ ਰਹੇ ਨੇ ਸਾਰਾ ਸੰਸਾਰ ਉਨ੍ਹਾਂ ਦੀ ਪੂਜਾ ਕਰਦਾ ਹੈ ਸਾਰਾ ਜਗਤ ਉਨ੍ਹਾਂ ਦੀ ਪੂਜਾ ਕਰਦਾ ਉਹ ਸਾਰੇ ਜਗਤ ਦੇ ਗੁਰੂ ਹਨ
ਕੁੱਲ ਆਚੀ ਤਨ ਗਨ ਬਰ ਸੁੰਦਰ
ਕੁੱਲ ਦੀ ਬੜੀ ਚੰਗੀ ਹੈ ਕੁੱਲ ਬੜੀ ਉੱਤਮ ਹੈ ਉਨ੍ਹਾਂ ਦੀ ਸਰਵੋਤਮ ਕੁੱਲ ਹੈ ਸੋਡੀਆਂ ਦੀ ਕੁੱਲ ਬੜੀ ਉੱਤਮ ਕੁੱਲ ਹੈ ਫਿਰ ਉਹ ਧਨ ਦੇ ਵਿਚ ਵੀ ਬੜੇ ਸ੍ਰੇਸ਼ਟ ਨੇ ਧਨਵਾਨ ਵੀ ਨੇ ਪੈਸੇ ਰੁਪਈਏ ਦੀ ਤਾਂ ਉਥੇ ਕਮੀ ਨੀ ਹਜ਼ਾਰਾਂ ਰੁਪਈਆ ਰੋਜ਼ ਉਨ੍ਹਾਂ ਦੇ ਚਰਨਾਂ ਚ ਉਨ੍ਹਾਂ ਦੇ ਮੁਰੀਦ ਲਿਆ ਕੇ ਭੇਟ ਕਰਦੇ ਨੇ ਹਜ਼ਾਰਾਂ ਰੁਪਈਆ ਰੋਜ਼ ਉਨ੍ਹਾਂ ਦੇ ਚਰਨਾਂ ਵਿਚ ਆਉਂਦਾ ਹੈ ਪੈਸੇ ਦੀ ਰੁਪਈਏ ਦੀ ਵੀ ਉਨ੍ਹਾਂ ਘਰ ਕੋਈ ਕਮੀ ਨਹੀਂ ਧਨ ਦੇ ਵਿਚ ਵੀ ਉਹ ਤੇਰੇ ਬਰਾਬਰ ਹਨ
ਤੋਹੇ ਕਹਿਓ ਜਸ ਦੇਖਿਓ ਜਾਏ
ਤੁਸੀਂ ਕਿਹਾ ਸੀ ਉਸੇ ਤਰ੍ਹਾਂ ਦਾ ਰਿਸ਼ਤਾ ਅਸੀਂ ਜਾ ਕੇ ਵੇਖਿਆ ਦੀਵਾਨ ਜੀ ਜਿਵੇਂ ਤੁਸੀਂ ਕਿਹਾ ਸੀ ਕਿ ਇਹੋ ਜਿਹਾ ਰਿਸ਼ਤਾ ਹੋਣਾ ਚਾਹੀਦਾ ਹੈ ਉਸੇ ਤਰ੍ਹਾਂ ਦਾ ਰਿਸ਼ਤਾ ਜਾ ਕੇ ਅਸੀਂ ਵੇਖਿਆ ਹੈ
ਤਬ ਤੁਹਾਨੂੰ ਜਾ ਕੇ ਭਾਗ ਬੜੇ ਲੱਕੇ
ਲੜਕੀ ਦੇ ਬੜੇ ਵੱਡੇ ਭਾਗ ਨੇ ਤੇਰੀ ਕੰਨਿਆਂ ਦੇ ਲੜਕੀ ਦੇ ਬੜੇ ਸਰਵੋਤਮ ਤੇ ਸ੍ਰੇਸ਼ਟ ਭਾਗ ਹਨ
ਬਣੇ ਪੂਜੇ ਜਗ ਮਾਤ ਕਾਏ
ਲੜਕੀ ਤਾਂ ਪੂਜਨੀਕ ਹੋ ਜਾਏਗੀ ਜੇ ਉਨ੍ਹਾਂ ਦੇ ਨਾਲ ਸੰਬੰਧ ਜੁੜ ਜਾਏ ਤੇ ਤੇਰੀ ਲੜਕੀ ਵੀ ਪੂਜਨੀਕ ਹੋ ਜਾਏਗੀ ਸਾਰੇ ਜਗਤ ਦੀ ਮਾਤਾ ਕਹਾਏਗੀ ਤੇਰੀ ਲੜਕੀ ਕਿਉਂਕਿ ਉਨ੍ਹਾਂ ਦੇ ਸਾਹਿਬਜ਼ਾਦੇ ਵੀ ਗੁਰਦੇਵ ਹੀ ਬਣਨਗੇ ਸ੍ਰੀ ਹਰਗੋਬਿੰਦ ਸਾਹਿਬ ਜੀ ਔਰ ਉਨ੍ਹਾਂ ਨਾਲ ਜਦੋਂ ਤੇਰੀ ਲੜਕੀ ਦਾ ਨਾਤਾ ਜੁੜੇਗਾ ਤੇਰੀ ਲੜਕੀ ਦੇ ਵੀ ਭਾਗ ਸਵੱਲੇ ਵੱਡੇ ਭਾਗ ਕਿ ਉਹ ਸਾਰੇ ਜਗਤ ਦੀ ਪੂਜਨੀਕ ਹੋ ਜਾਏਗੀ ਸਾਰੇ ਜਗਤ ਦੀ ਮਾਤਾ ਦਾ ਖਿਤਾਬ ਉਹਨੂੰ ਪ੍ਰਾਪਤ
ਹੋਵੇਗਾ
ਅਸੀਂ ਉਹ ਘਰ ਵੇਖ ਕੇ ਆਏ ਹਾਂ ਉਸ ਘਰ ਵਿਚ ਕਿਸੇ ਵੀ ਪ੍ਰਕਾਰ ਦੀ ਔਣਤਾ ਹੀ ਨਹੀਂ ਹੈ ਘਰ ਪੂਰਾ ਹੈ ਖਾਲਸਾ ਜੀ ਇਹਦੇ ਚ ਕੋਈ ਦੋ ਰਾਏ ਨਹੀਂ ਬ੍ਰਾਹਮਣਾਂ ਨੇ ਜੋ ਵੇਖਿਆ ਗੁਰੂ ਸਾਹਿਬ ਜੀ ਦਾ ਘਰ ਹੈ ਹੀ ਪੂਰਾ ਪੂਰੇ ਦਾ ਘਰ ਵੀ ਪੂਰਾ ਹੈ ਗੁਰੂ ਸਾਹਿਬ ਦੇ ਘਰ ਵਿਚ ਕੋਈ ਕਮੀ ਹੋ ਹੀ ਨਹੀਂ ਸਕਦੀ ਕਹਿੰਦੇ ਸਾਨੂੰ ਉਨ੍ਹਾਂ ਦੇ ਘਰ ਵਿਚ ਕੋਈ ਊਣਤਾਈ ਕੋਈ ਕਮੀ ਨਜ਼ਰ ਨਹੀਂ ਆਈ ਅਸੀਂ ਤਾਂ ਗੁਰੂ ਸਾਹਿਬ ਦਾ ਜਿਹੜਾ ਘਰ ਵੇਖਿਆ ਪੂਰਾ ਘਰ ਵੇਖ ਕੇ ਆਏ ਹਾਂ
ਹਮ ਤੋ ਹੇਰ ਰਹੇ ਹਰ ਖਾਏ
ਅਸੀਂ ਤਾਂ ਉਨ੍ਹਾਂ ਦਾ ਘਰ ਵੇਖ ਕੇ ਬੜੇ ਖੁਸ਼ ਹੋਏ ਹਾਂ सानू तो अज ताई बड़े रिश्ते कराए ने दीवान जी बड़े बड़े वड्डे लोकां दे रिश्ते कराए ने पर एहो जिहा घर सानू नहीं किते नजर आया एहो जिहा घर सानू नहीं किते दिसिया ऐसा घर है जिहदे च कोई हुण ताई कमी नहीं जिस नूं वेख के असीं बड़े खुश होए हां प्रसन्न होए हां
इत तू बड़ो दीवान शाह को
तू बड़े वड्डे रुतबे ते है तू बादशाह जहांगीर दा दीवान है तेरे कोल बड़ा वड्डा रुतबा है इधर तेरे कोल बड़ा वड्डा मान ते रुतबा है
उत जग गुर जिम चाहे बनाए
कोई छोटी हस्ती हो भी नहीं ओ सारे जगत दे गुरु ने गुरु अर्जन साहब जिवें तू अपना हुक्म करके जो मर्जी कर सकदा है एदा गुरु अर्जन साहब सारे जगत दे गुरु ने वो जो चाहे मर्जी बना सकते ने एहो जे करा माती अजमती ने बचना नाल ही सारी कला वरता देंदे जो रसना तो कह देण पूरा हो जांदा है जो चाहे बना सकते ने जो चाहे कर सकते ने
तिन बिन अपर खोजे अम थाके
उना तो बिना कोई होर चंगा रिश्ता नहीं मिलिया सी बड़ी खोज कीती उना तो बिना होर कोई चंगा रिश्ता कोई चंगा वार ते घर सानू नहीं मिलिया घर तां बड़े वेखे पर होर कोई वर घर सानू प्राप्त नहीं होया उना तो चंगा कोई घर नहीं दिसिया
मैं पायो बिचरे बो देश
बड़ियां देशां विच असी बिचरे आं कल्ले कल्ले नगर दे विच जिथे किसे ने दसिया जी फलाना धनवान रहिंदा राजा रहिंदा बड़ियां थावां ते जा जा के वेखिया देशां विच बिचर बिचर के वेखिया सानू उना वर्गा घर किते नहीं मिलिया बहुत थावां ते भाल कीती पर उना वर्गे बंदे नहीं मिले
श्री गुर अर्जन नाम काए
ओ गुरु नानक साहब सच्चे पातशाह जी महाराज जी दी गद्दी ते विराजमान ने और उना दा नां है श्री गुरु अर्जन देव जी गुरु नानक साहब जी दी गद्दी ते बैठे ने गद्दी दे मालक ने और उना दा नां धन श्री गुरु अर्जन देव साहब जी महाराज है ए नां उना दा संसार च विदित है प्रगट है
महाप्रताप पूजते चौदिश दर्ब विभूखन चढ़े विशेष
बड़ा बड़ा महाप्रताप है चारा दिशावां दे लोग आके उना दी पूजा करदे ने और उना दे चरणा विच धन दे अंबार लगे रहिंदे ने चारे पासियां तो संगता आके पैसा उना दे चरणा विच अर्पण करदियां ने बड़ियां पिटावां बहुत प्रकार दियां अकोरां ओ सतगुरु गुरु अर्जन साहब दे चरणा च समर्पण करके भेट करके गुरु कियां खुशियां लैंदे ने
पीर हजारन लोकन की रहे करे नमो कर पाओ अशेष
हजारा लोकां दी उनां दे चरणा च भीड़ लगी रहिंदी है हजारा गिणती नहीं हो सकदी हजारा लोकां दी भीड़ उनां दे चरणा च रहिंदी है और बहुत सारे लोग अपने हिरदे च भावना धार के प्रेम धार के उनां दे चरणा विच नमाम करदे ने ते गिणती नहीं आउंदी कि किन्ने क लोग आके उनां नूं मत्था टेक रहे हन
बार की सूरत सुंदर अतिशय मनो कृष्ण के ए अवतार
ते दीवान जी जेड़ा वर लभ के आया वर दी तां गल ही ना करो इतने सुंदर स्वरूप ने श्री गुरु हरगोबिंद साहब जी क्योंकि ये पंडित हिंदू सी ना एक हिंदू ब्राह्मण वास्ते सब तो सुंदर भगवान कृष्ण जी हैं इस करके वही उपमा दे रहे कहिंदा वारदीता इतनी ज्यादा सुंदरता है कि मानो जिवें भगवान कृष्ण जी दा ये अवतार हो भगवान कृष्ण जी भी बड़े सोहने सी उन्हां दा स्वरूप भी बड़ा सुंदर सी भट्टा ने भी लिखिया भगवान कृष्ण जी दी सुंदरता बाबत कवल नयन मधुर बैन ਕੋਟ ਸੈਨ ਸੰਗ ਸੋਭ ਕਹਿਤ ਮਾਂਜ ਸੋਧ ਜਿਸੈ ਦਹੀ ਭਾਤ ਖਾਹੇ ਜੀ। ਸੋ ਭਗਵਾਨ ਕ੍ਰਿਸ਼ਨ ਜੀ ਸੁੰਦਰ ਨੇ, ਬ੍ਰਾਹਮਣ ਕਹਿੰਦਾ ਜਿਵੇਂ ਭਗਵਾਨ ਕ੍ਰਿਸ਼ਨ ਜੀ ਸੁੰਦਰ ਸੀ ਮਾਨੋ ਉਨ੍ਹਾਂ ਦਾ ਹੀ ਅਵਤਾਰ ਹੋਣ ਸ੍ਰੀ ਹਰਗੋਬਿੰਦ ਸਾਹਿਬ, ਇਤਨਾ ਸੁੰਦਰ ਵਰ ਹੈ ਕਿ ਮਾਨੋ ਉਨ੍ਹਾਂ ਦਾ ਹੀ ਅਵਤਾਰ ਹੋਣ।
ਅਪਰ ਵਿਖੇ ਦੁੱਤ ਐਸੀ ਹੋਏ ਨਾ,
ਜਿਹੋ ਜੀ ਕ੍ਰਾਂਤੀ ਜਿਹੋ ਜੀ ਦੁੱਤ ਸੁੰਦਰਤਾ ਅਸੀਂ ਉਨ੍ਹਾਂ ਵਿਚ ਵੇਖੀ ਹੈ, ਐਸੀ ਸੁੰਦਰਤਾ ਕਿਸੇ ਹੋਰ ਸਾਧਾਰਨ ਵਿਅਕਤੀ ਚ ਨਹੀਂ ਹੋ ਸਕਦੀ।
ਐਸੀ ਸੁੰਦਰਤਾ ਅਸੀਂ ਸ੍ਰੀ ਹਰਗੋਬਿੰਦ ਸਾਹਿਬ ਵਿਚ ਵੇਖੀ ਹੈ,
ਜਿਹੜਾ ਵਰ ਲੱਭ ਕੇ ਆਏ ਅਸੀਂ, ਉਸ ਵਰ ਵਿਚ ਜਿਹੜੀ ਸੁੰਦਰਤਾ ਅਸੀਂ ਵੇਖੀ ਹੈ, ਐਸੀ ਸੁੰਦਰਤਾ ਹੋਰ ਕਿਸੇ ਵਿਚ ਨਜ਼ਰ ਨਹੀਂ ਆਉਂਦੀ।
ਜਿਨੋ ਹੇਰ ਮੋਹਿਤ ਨਰ ਨਾਰ,
ਐਸਾ ਸੁੰਦਰ ਸਰੂਪ ਹੈ ਉਨ੍ਹਾਂ ਦਾ ਕਿ ਜਿਨ੍ਹਾਂ ਦਾ ਸਰੂਪ ਵੇਖ ਕੇ ਨਰ ਤੇ ਨਾਰੀਆਂ ਮੋਹਿਤ ਹੋ ਜਾਂਦੇ ਨੇ। ਜਿਹੜਾ ਵੇਖ ਲੈਂਦਾ ਹੈ ਉਹਦਾ ਮਨ ਮੋਹਿਆ ਜਾਂਦਾ ਹੈ, ਉਹਦਾ ਮਨ ਮੋਹਿਤ ਹੋ ਜਾਂਦਾ ਹੈ।
ਦੇਖਤ ਰਹੇ ਖਰੇ ਇੱਕ ਟੱਕ ਸਿਓ, ਬੰਧਨ ਕਰ ਹੋਤ ਬਲਿਆਰ।
ਅਸੀਂ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਵੇਖਿਆ ਨਾ, ਵਰ ਨੂੰ ਵੇਖਿਆ ਤੇ ਸਾਡੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ। ਇੱਕ ਟਕੀ ਲਾ ਕੇ ਅਸੀਂ ਵੇਖਦੇ ਰਹੇ, ਜਿਹੜਾ ਵੀ ਉਨ੍ਹਾਂ ਨੂੰ ਵੇਖਦਾ ਸੀ ਇੱਕ ਟਕੀ ਲਾ ਕੇ ਵੇਖਦਾ ਸੀ, ਇੱਕ ਟੱਕ ਵੇਖਦਾ ਸੀ, ਔਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਤੋਂ ਵੇਖ ਕੇ ਵਾਰੇ ਵਾਰੇ ਜਾ ਰਹੇ ਸੀ ਸਿੱਖ, ਬਲਿਹਾਰ ਬਲਿਹਾਰ ਜਾ ਰਹੇ ਸਨ।
ਬੀਚ ਸਭਾ ਉਡਗਨ ਮੈਂ ਦੀਪਤ,
ਜਿਵੇਂ ਤਾਰਿਆਂ ਦੀ ਸਭਾ ਹੁੰਦੀ ਹੈ ਨਾ, ਤਾਰੇ ਆਲੇ ਦੁਆਲੇ ਇਕੱਠੇ ਕੀਤੇ ਹੋਣ।
ਚੰਦ ਅਮੰਦ ਬਿਲੰਦ ਉਧਾਰ,
ਤਾਰਿਆਂ ਦੇ ਵਿਚ ਜਿਵੇਂ ਚੰਦਰਮਾ ਬੜਾ ਸੁੰਦਰ ਲੱਗਦਾ ਨਾ, ਏਦਾਂ ਉਸ ਜਗ੍ਹਾ ਤੇ ਜਿਹੜੀ ਸਭਾ ਲੱਗੀ ਸੀ ਨਾ ਗੁਰੂ ਜੀ ਦੀ, ਉਸ ਸਭਾ ਵਿਚ ਚੰਦਰਮਾ ਦੇ ਸਮਾਨ ਪ੍ਰਕਾਸ਼ ਸੀ ਸ੍ਰੀ ਹਰਗੋਬਿੰਦ ਸਾਹਿਬ ਦਾ। ਚੰਦਰਮਾ ਵਾਂਗਰ ਸੋਹਣੇ ਲੱਗ ਰਹੇ ਸੀ, ਆਲੇ ਦੁਆਲੇ ਸਿੱਖ ਬੈਠੇ ਤਾਰਿਆਂ ਵਾਂਗੂ ਟਿਮਟਮਾ ਰਹੇ ਸਨ।
ਸਜੇ ਬਿਭੂਖਨ ਬ੍ਰਿੰਦ,
ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਉਮਰ ਇਸ ਵਕਤ 9 ਸਾਲ ਦੀ ਹੈ। 9 ਸਾਲ ਉਸ ਜਦੋਂ ਇਹ ਰਿਸ਼ਤਾ ਹੋਣ ਲੱਗਾ ਹੈ, ਉਸ ਵੇਲੇ 6ਵੇਂ ਪਾਤਸ਼ਾਹ ਜੀ ਦੇ ਤਨ ਦੀ ਸਰੀਰ ਦੀ ਉਮਰ ਸਿਰਫ 9 ਵਰਿਆਂ ਦੀ ਸੀ। ਕਹਿੰਦੇ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਉਮਰ ਇਸ ਵਕਤ 9 ਸਾਲ ਦੀ ਹੈ। ਉਨ੍ਹਾਂ ਦਾ ਸਾਰਾ ਸਰੀਰ ਬੜੇ ਸੋਹਣੇ ਗਹਿਣਿਆਂ ਦੇ ਨਾਲ, ਸੋਹਣੇ ਅਭੂਖਣਾਂ ਦੇ ਨਾਲ ਅਲੰਕ੍ਰਿਤ ਹੋ ਰਿਹਾ ਹੈ।
ਸੁੰਦਰ ਦੀ ਸਰੀਰ ਸਿਸ ਬਰ ਸ਼੍ਰੀ ਹਰਗੋਬਿੰਦ,
ਬਾਲਕ ਦਾ ਸਰੀਰ ਬੜਾ ਦੀ 9 ਸਾਲ ਦੀ ਉਮਰ ਹੈ, ਪਰ ਏਦਾਂ ਜਾਪਦਾ ਜਿਵੇਂ 16-17 ਵਰਿਆਂ ਦੀ ਉਮਰ ਹੋਵੇ, ਏਡਾ ਕੱਦ ਕਾਠ ਹੈ ਉਨ੍ਹਾਂ ਦੇ ਸਰੀਰ ਦਾ। ਔਰ ਜਿੱਥੇ ਸਰੀਰ ਇਤਨਾ ਬਲਵਾਨ ਹੈ ਉਥੇ ਉਹ ਬਾਲਕ ਬੜੇ ਹੀ ਸ੍ਰੇਸ਼ਟ ਨੇ, ਔਰ ਉਨ੍ਹਾਂ ਦਾ ਨਾਮ ਹੈ ਦੀਵਾਨ ਜੀ ਸ੍ਰੀ ਹਰਗੋਬਿੰਦ ਸਾਹਿਬ ਹੈ। ਹਰਗੋਬਿੰਦ ਸਾਹਿਬ ਉਨ੍ਹਾਂ ਦਾ ਨਾਂ ਹੈ।
ਸਵਈਆ ਚੰਦ ਸੁਨ ਦੀਵਾਨ ਜੀ ਭਾਗੇ ਆਪਣੇ,
ਹੇ ਦੀਵਾਨ ਜੀ ਤੁਸੀਂ ਆਪਣੇ ਭਾਗ ਸਵੱਲੇ ਜਾਣੋ, ਇਹ ਜਾਣੋ ਕਿ ਤੁਹਾਡੇ ਵਰਗੇ ਤਾਂ ਭਾਗ ਕਿਸੇ ਹੋਰ ਦੇ ਹੋ ਹੀ ਨਹੀਂ ਸਕਦੇ।
ਜਗ ਮੌਸਵ ਤੇ ਧਨ ਨਿਹਾਰ,
ਇਹ ਵੇਖੋ ਕਿ ਤੁਸੀਂ ਇਸ ਜਗਤ ਵਿਚ ਸਭ ਤੋਂ ਅਧਿਕ ਧਨ ਹੋ, ਤੁਹਾਡੇ ਦਾ ਹੋਰ ਧਨ ਕੋਈ ਹੋ ਹੀ ਨਹੀਂ ਸਕਦਾ। ਜਿਹਦਾ ਸੰਬੰਧ ਗੁਰੂ ਘਰ ਨਾਲ ਜੁੜ ਰਿਹਾ ਹੈ, ਜਿਹਦਾ ਰਿਸ਼ਤਾ ਗੁਰੂ ਘਰ ਨਾਲ ਬਣ ਰਿਹਾ ਹੈ, ਹੇ ਦੀਵਾਨ ਜੀ ਤੁਹਾਡੇ ਬੜੇ ਵੱਡੇ ਤੇ ਧਨ ਭਾਗ ਹਨ।
ਜਿਸ ਕੋ ਪਾਇਓ ਜਮਾਤਾ ਐਸੋ,
ਜਿਨ੍ਹਾਂ ਦਾ ਜਵਾਈ ਇਹੋ ਜਿਹਾ ਸੁੰਦਰ ਇਹੋ ਜਿਹਾ, ਮਾਨੋ ਜਿਵੇਂ ਭਗਵਾਨ ਦਾ ਹੀ ਅਵਤਾਰ ਹੋਣ, ਪਰਮੇਸ਼ਰ ਦਾ ਹੀ ਅਵਤਾਰ ਹੋਣ, ਐਸਾ ਸੋਹਣਾ ਜਵਾਈ ਦਿਮਾਗ ਜਿਨ੍ਹਾਂ ਨੂੰ ਪ੍ਰਾਪਤ ਹੋਇਆ।
ਸੇਵੈ ਮਿਲ ਕੇ ਲੋਕ ਹਜ਼ਾਰ,
ਐਸਾ ਵਰ ਤੁਹਾਡੀ ਲੜਕੀ ਨੂੰ ਪ੍ਰਾਪਤ ਹੋਇਆ, ਐਸਾ ਦਿਮਾਗ ਤੁਹਾਨੂੰ ਮਿਲਿਆ ਹੈ ਦੀਵਾਨ ਜੀ, ਕਿ ਜਿਨ੍ਹਾਂ ਨੂੰ ਹਜ਼ਾਰਾਂ ਲੋਕ ਹੱਥ ਜੋੜ ਕੇ ਨਮਸਕਾਰਾਂ ਕਰਦੇ ਨੇ। ਸੈਂਕੜੇ ਲੋਕ ਜਿਨ੍ਹਾਂ ਦੇ ਚਰਨਾਂ ਵਿਚ ਨਮਸਕਾਰਾਂ ਕਰਕੇ ਆਪਣੇ ਆਪ ਨੂੰ ਧਨ ਸਮਝਦੇ ਹਨ
ਸੁਦਾ ਸਰੋਵਰ
ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅੰਦਰ ਬੜਾ ਸੋਹਣਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਣਿਆ ਦਰਬਾਰ ਬਣਿਆ ਹੋਇਆ
ਧਨ ਲਗਾਏ ਗਨ ਕੀ ਨਸ ਤਿਆਰ
ਸੋਨੇ ਦੇ ਨਾਲ ਚਾਰੇ ਪਾਸੇ ਦਰਬਾਰ ਬਣਿਆ ਹੋਇਆ ਇਤਨਾ ਸੁੰਦਰ ਹੈ ਕਿ ਬਹੁਤ ਸਾਰਾ ਧਨ ਗੁਰੂ ਅਰਜਨ ਸਾਹਿਬ ਨੇ ਖਰਚ ਕੇ ਉਹ ਬੜਾ ਸੁੰਦਰ ਦਰਬਾਰ ਬਣਾਇਆ ਹੈ
ਇਸ ਮੈਂ ਬੈਠ ਸੁਹਾਵਤ ਨਿਤ ਪ੍ਰਤ
ਵਿਚ ਬੈਠੇ ਗੁਰੂ ਸਾਹਿਬ ਜੀ ਨਿਤਾ ਪ੍ਰਤੀ ਸੋਭਨੀਕ ਹੋ ਰਹੇ ਹਨ
ਜੋ ਦਿਸ਼ ਕੀ ਸੰਗਤ ਦੇ ਕਾਰ
ਸਾਰੇ ਪਾਸੇ ਦੀਆਂ ਸੰਗਤਾਂ ਆ ਕੇ ਗੁਰੂ ਸਾਹਿਬ ਦੇ ਚਰਨਾਂ ਵਿਚ ਭੇਟਾਵਾਂ ਭੇਟ ਕਰਦੀਆਂ ਨੇ ਬਹੁਤ ਸਾਰੀ ਮਾਇਆ ਦਸਵੰਧ ਦੀ ਸਿੱਖ ਲਿਆ ਕੇ ਗੁਰੂ ਜੀ ਨੂੰ ਭੇਟ ਕਰਦੇ ਨੇ ਜਦੋਂ ਬ੍ਰਾਹਮਣ ਨੇ ਦੱਸਿਆ ਨਾ ਗੁਰੂ ਘਰ ਬਾਰੇ ਹੁਣ ਜਿਹੜਾ ਹੰਕਾਰੀ ਬੰਦਾ ਹੁੰਦਾ ਗੁਰੂ ਖਾਲਸਾ ਜੀ ਉਹ ਦੂਜੇ ਦੀ ਵਡਿਆਈ ਨਹੀਂ ਸੁਣ ਸਕਦਾ ਚੰਦੂ ਹੰਕਾਰੀ ਸੀ ਜਦੋਂ ਇਹਨੇ ਸੁਣਿਆ ਕਿ ਉਥੇ ਰਿਸ਼ਤਾ ਜੋੜ ਕੇ ਆਏ ਨੇ ਉਥੇ ਗੱਲਬਾਤ ਕਰਕੇ ਆਏ ਨੇ ਤੇ ਸੁਣ ਕੇ ਚੰਦੂ ਉਸ ਵੇਲੇ ਅਣਖ ਨਾਲ ਬੜੇ ਹੰਕਾਰ ਨਾਲ ਹਉਮੈ ਵਿਚ ਗੁੱਸੇ ਚ ਆ ਕੇ ਬੋਲਿਆ
ਦਰਬ ਜਾਤ ਕੋ ਅਹੰਕਾਰ
ਐਸਾ ਪਾਪੀ ਚੰਦੂ ਜਿਹਨੂੰ ਆਪਣੇ ਧਨ ਦਾ ਵੀ ਬੜਾ ਮਾਣ ਸੀ ਕਿ ਮੈਂ ਬੜਾ ਧਨਵਾਨ ਹਾਂ ਦੂਜਾ ਇਹਨੂੰ ਆਪਣੀ ਜਾਤ ਦਾ ਮਾਣ ਸੀ ਆਪਣੀ ਜਾਤ ਦਾ ਹੰਕਾਰ ਸੀ
ਨੀਕ ਨਮਾਨੀ ਕੀਨ ਬਖਾਨੀ
ਇਹਨੇ ਇਹ ਨਹੀਂ ਸਮਝਿਆ ਕਿ ਬੜਾ ਵਧੀਆ ਹੋਇਆ ਚੰਗਾ ਹੋਇਆ ਚੰਗਾ ਨਹੀਂ ਮੰਨਿਆ ਸਗੋਂ ਬੋਲਿਆ ਚੰਦੂ ਪਾਪੀ ਕਹਿਣ ਲੱਗਾ
ਮੈਂ ਜਾਨੀ ਤੁਮਨੇ ਨਿਰਥਾਰ
ਪੰਡਿਤ ਜੀ ਕਾਹਦਾ ਰਿਸ਼ਤਾ ਕਰਕੇ ਆਏ ਤੁਹਾਨੂੰ ਤਾਂ ਕੁਝ ਪਤਾ ਹੀ ਨਹੀਂ ਤੁਸੀਂ ਆਪਣੇ ਮਨ ਦੇ ਵਿਚ ਇਸ ਗੱਲ ਨੂੰ ਚੰਗੀ ਤਰ੍ਹਾਂ ਨਿਰਧਾਰਤ ਕਰਕੇ ਨਹੀਂ ਵੇਖਿਆ
ਸਦਨ ਅਢਾਈ ਉੱਤਮ ਖੱਤਰੀ ਮੈਂ
ਖਾਲਸਾ ਜੀ ਖੱਤਰੀਆਂ ਦੇ ਵਿਚ ਇਕ ਢਾਈ ਘਰੇ ਖੱਤਰੀ ਹੁੰਦੇ ਨੇ ਜਿਹੜੇ ਉੱਤਮ ਮੰਨੇ ਗਏ ਨੇ ਉਨ੍ਹਾਂ ਵਿਚੋਂ ਬਾਕੀ ਖੱਤਰੀ ਜਿਹੜੇ ਨੇ ਉਹ ਪੈਦਾ ਹੋਏ ਨੇ ਇਸ ਕਰਕੇ ਜਿਹੜੇ ਢਾਈ ਘਰੇ ਖੱਤਰੀ ਹੁੰਦੇ ਨੇ ਉਹ ਆਪਣੇ ਆਪ ਨੂੰ ਉੱਤਮ ਗਿਣਦੇ ਨੇ ਚੰਦੂ ਢਾਈ ਘਰੇ ਖੱਤਰੀਆਂ ਵਿਚੋਂ ਸੀ ਕਹਿਣ ਲੱਗਾ ਕਿ ਅਸੀਂ ਉੱਤਮ ਆ ਕਿਉਂਕਿ ਸਾਡਾ ਘਰ ਢਾਈ ਘਰ ਖੱਤਰੀਆਂ ਦੀ ਇੱਕ ਜਾਤ ਦੀ ਵੰਡ ਵੀ ਹੈ ਕਹਿੰਦਾ ਅਸੀਂ ਢਾਈ ਘਰੇ ਖੱਤਰੀਆਂ ਸਾਡੀ ਉੱਤਮ ਜਾਤ ਹੈ ਸਭ ਜਾਤਾਂ ਤੋਂ ਸਰਵੋਤਮ ਜਾਤ ਹੈ ਢਾਈ ਘਰੇ ਖੱਤਰੀ ਨੇ ਉਨ੍ਹਾਂ ਵਿਚ ਵੀ ਸਾਡੀ ਸਭ ਤੋਂ ਉੱਤਮ ਕੁੱਲ ਹੈ ਉੱਤਮ ਜਾਤ ਹੈ
ਸੋਢੀ ਬੰਸ ਸ਼ਰੀਣ ਸੁਖਤਰੀ
ਜਿਹੜੇ ਸੋਢੀ ਨੇ ਇਹ ਤਾਂ ਸ਼ਰੀਣ ਹੁੰਦੇ ਨੇ ਇਹ ਤਾਂ ਨੀਵੇਂ ਹੁੰਦੇ ਨੇ ਸਾਡੇ ਤੋਂ ਤੇ ਸਾਡੇ ਬਰਾਬਰ ਦੀ ਜਾਤ ਥੋੜੀ ਮੈਂ ਤੁਹਾਨੂੰ ਕਿਹਾ ਸੀ ਸਾਡੇ ਬਰਾਬਰ ਦੀ ਜਾਤ ਲੱਭਣੀ ਇਹ ਸੋਢੀ ਇਹ ਤਾਂ ਸ਼ਰੀਣ ਹੁੰਦੇ ਨੇ ਨੀਵਾ ਗੋਤਰ ਹੁੰਦਾ ਤੇ ਨੀਵਾ ਗੋਤਰ ਹੋਣ ਕਰਕੇ ਸ਼ਰੀਣ ਸੋਢੀ ਵੰਸ਼ ਹੋਣ ਕਰਕੇ ਇਹ ਨੀਵੇਂ ਹਨ
ਨੀਵੇਂ ਥਲਾਮ ਤੇ ਔਰ ਥਾਰ
ਸਾਡੇ ਤੋਂ ਨੀਵੇਂ ਥਾਂ ਤੇ ਨੇ ਸੋਢੀਆਂ ਦਾ ਵੰਸ਼ ਤਾਂ ਸਾਡੇ ਤੋਂ ਬੜਾ ਹੀ ਨੀਵਾ ਅਸੀਂ ਢਾਈ ਘਰੇ ਉੱਤਮ ਖੱਤਰੀ ਆ ਤੇ ਸੋਢੀ ਸ਼ਰੀਣ ਹੁੰਦੇ ਨੇ ਸੋਢ ਵੰਸ਼ ਜਿਹੜਾ ਸ਼ਰੀਣਾ ਦਾ ਹੈ ਉਹ ਨੀਵਾ ਹੈ ਉਹਨੂੰ ਅਸੀਂ ਆਪਣੇ ਹਿਰਦੇ ਦੇ ਵਿਚ ਕਿਵੇਂ ਕਬੂਲ ਕਰ ਲਈਏ
ਹਮ ਉੱਤਮ ਜੋ ਪਾਰੇ ਸਮੈ ਸਭ ਕਰਤੇ ਉੱਚੋ ਜਿਮੋਏ
ਗੱਲ ਜਿਹਨੂੰ ਫਿਰ ਕਹਿਣ ਦੇ ਬਾਅਦ ਦੀਵਾਨ ਚੰਦੂ ਨੂੰ ਇਹਦੀ ਕਰਨੀ ਭੋਗਣੀ ਪਈ ਇਸ ਕਰਕੇ ਸਿਆਣੇ ਵਿਦਵਾਨ ਕਹਿੰਦੇ ਨੇ ਵੀ ਜੋ ਬੋਲੋ ਸੰਭਾਲ ਕੇ ਜ਼ੁਬਾਨ ਬੋਲਣਾ ਚਾਹੀਦਾ ਬੇਕਾਲ ਕਹੇ ਬੇਕਰਮ ਸੁਣੋ ਜੀਭ ਸੰਭਾਲੇ ਬੋਲੀਏ ਕਈ ਵਾਰ ਜ਼ੁਬਾਨ ਦਾ ਇਹੋ ਜਿਹਾ ਬੋਲਿਆ ਬੋਲ ਜਿਹਦਾ ਬੋਲਣ ਤੋਂ ਬਾਅਦ ਪਤਾ ਨਹੀਂ ਕਿੰਨੇ ਕੁ ਨਸੂਰਾਂ ਦਾ ਫਿਰ ਸਾਹਮਣਾ ਕਰਨਾ ਪੈਂਦਾ ਕਿੰਨੇ ਕੁ ਕੰਡੇ ਚੋਗਣੇ ਪੈਂਦੇ ਚੰਦੂ ਬੋਲਿਆ ਕਹਿੰਦਾ ਅਸੀਂ ਉੱਤਮ ਜਾਤੀ ਵਾਲੇ ਹਾਂ ਸਾਡੀ ਜਾਤ ਇਸ ਤਰ੍ਹਾਂ ਜਿਵੇਂ ਅਸੀਂ ਚੁਬਾਰੇ ਦੇ ਸਮਾਨ
ਹਾਂ
ਹਮ ਉੱਤਮ ਚੁਬਾਰੇ ਸਮ ਹੈ ਅਸੀਂ ਉੱਤਮ ਚੁਬਾਰੇ ਦੇ ਬਰਾਬਰ ਹਾਂ ਸਾਰੇ ਘਰਾਂ ਵਿਚੋਂ ਸਾਡੀ ਉੱਚੀ ਜਾਤ ਹੈ
ਕਹਾ ਸਰੀਣ ਹਮ ਤੇ ਬੋ ਨੀਚੇ जथा सदन की मोरी जोए।
चुबारा सारे घर उच्चा दिसदा ना, एदा साडी जात उत्तम है चुबारे दे समान। ते गुरु अर्जन साहब जी ओ तां श्रीण ने सोढ़ी ने, ते उना दी जात साडे सामने इस तरह जिवें कोई मोरी हुंदी है। मोरी खालसा जी उन्हूं कहिंदे ने, जिवें घर विच सब तों नीवे थां ते हुंदी है, और घर दा पाणी आदिक जिहदे विचों बाहर निकले ਉਹਨੂੰ ਮੋਰੀ ਕਹਿ ਦਿੰਦੇ
ਨੇ। ਮੋਰੀ ਕਿੱਥੇ?
ਅਸੀਂ ਚੁਬਾਰੇ ਦੇ ਸਾਹਮਣੇ ਉੱਤਮ ਜਾਤ ਵਾਲੇ, ਤੇ ਉਹਨੇ